ਮਾਰੂ ਮਹੱਲਾ ਪੰਜਵਾਂ। ਮਾਰੂ ਰਾਗ ਚ ਪੰਜਵੇਂ ਪਾਤਸ਼ਾਹ ਮਹਾਰਾਜ ਫਰਮਾਉਂਦੇ ਹਨ, ਗੁਪਤ ਕਰਤਾ ਸੰਗ ਸੋ ਪ੍ਰਭ ਡਹਿਕਾਵੇ ਮਨੁੱਖਾਏ। ਸੋ ਮਹਾਰਾਜ ਕਹਿੰਦੇ ਨੇ, ਭਾਈ ਹੇ ਜੀਵ, ਤੂੰ ਗੁਪਤ ਹੁੰਦਾ, ਲੁਕ ਕੇ ਲੁਕਾ ਕੇ ਕਰਮ ਕਰਦਾ ਅਤੇ ਮਨੁੱਖਾਏ ਮਨੁੱਖਾਂ ਨੂੰ ਡਹਿਕਾਵੇ, ਭਾਵ ਠੱਗਦਾ, ਡਰਾਉਂਦਾ, ਭਟਕਾਉਂਦਾ, ਪਰ ਦੇਖ, ਪਰ ਉਹ ਵਾਹਿਗੁਰੂ ਵੇਖਣ ਵਾਲਾ ਤੇਰੇ ਸੰਗ ਹੋ ਕੇ ਤੇਰੇ ਕੰਮਾਂ ਨੂੰ ਦੇਖ ਰਿਹਾ, ਉਹ ਨਾਲ ਹੀ ਦੇਖਦਾ, ਉਹ ਤੋਂ ਤੂੰ ਮੁੱਕਰ ਨਹੀਂ ਸਕਦਾ ਬਾਤ ਦੇ ਵਿੱਚ, ਕਿਉਂਕਿ ਉਹਨੂੰ ਤਾਂ ਸਾਰਾ ਹੀ ਪਤਾ ਉਹਦੇ ਤੂੰ ਵਿੱਚ ਹੈ। ਜਿਵੇਂ ਮੱਛੀ ਸਮੁੰਦਰ ਦੇ ਅੰਦਰ ਗਲਤੀ ਕਰੇ ਕੋਈ, ਮੰਨ ਲਓ, ਅਤੇ ਉਹ ਕਹੇ ਸਮੁੰਦਰ ਨੂੰ ਪਤਾ ਹੀ ਨਹੀਂ ਉਹਨੇ ਕਿਹੜਾ ਦੇਖਿਆ, ਅਤੇ ਸਮੁੰਦਰ ਦੇ ਤਾਂ ਵਿੱਚ ਹੀ ਗਲਤੀ ਕਰੀ ਜਾਂਦੀ। ਆਪਾਂ ਸਾਰੇ ਜਾਣੇ ਇਸੇ ਪ੍ਰਕਾਰ ਪ੍ਰਕਾਸ਼ ਰੂਪੀ ਸਮੁੰਦਰ ਦੇ ਵਿੱਚ ਹਾਂ, ਉਹ ਪ੍ਰਕਾਸ਼ ਰੂਪ ਹੋ ਕੇ ਗੁਪਤ ਦੇਖਦਾ ਸਾਨੂੰ ਹਮੇਸ਼ਾ, ਅਤੇ ਅਸੀਂ ਕਹਿੰਦੇ ਉਹਨੇ ਕਿਹੜਾ ਦੇਖਿਆ, ਵਾਹਿਗੁਰੂ ਨੇ ਦੇਖਿਆ ਹੀ ਨਹੀਂ। ਆਹੀ ਸਾਡੀ ਗਲਤੀ, ਅਸੀਂ ਉਹਨੂੰ ਹਾਜ਼ਰ ਨਾਜ਼ਰ ਨਹੀਂ ਸਮਝਦੇ। ਵਿਸਾਰ ਹਰ ਜੀਓ ਵਿਖੈ ਭੋਗ ਹੈ, ਤਪਤ ਥੰਮ ਗੱਲ ਲਾਏ। ਇਹ ਗੁਰਬਾਣੀ ਦਾ ਹੁਣ ਫੈਸਲਾ ਹੈ, ਜਿਹੜਾ ਹਰ ਜੀ ਉਹਨੂੰ ਵਿਸਾਰ ਕੇ ਭੁਲਾ ਕੇ ਤੂੰ ਵਿਸ਼ਿਆਂ ਨੂੰ ਭੋਗ ਰਿਹਾ, ਚੇਤੇ ਰੱਖ ਧਰਮ ਰਾਜਾ ਦੇ ਦੂਤ ਪ੍ਰਲੋਕ ਵਿੱਚ ਥੰਮ ਤਪਾ ਕੇ ਤੱਤੇ ਕਰ ਕਰ ਤੇਰੇ ਗਲ ਨੂੰ ਲਾਉਣਗੇ, ਕਹਿਣਗੇ ਪਾ ਜੱਫੀ ਇਹਨੂੰ, ਹੁਣ ਅੱਗ ਵਰਗਾ ਲਾਲ ਕਰਕੇ ਫਿਰ ਉਹਦੇ ਨਾਲ ਲਾਉਂਦੇ ਨੇ। ਸੋ ਗਰੜ ਪੁਰਾਣ ਵਿੱਚ ਲਿਖਿਆ ਹੋਇਆ ਕਿ ਪਰ ਇਸਤਰੀ ਗਾਮੀ ਪੁਰਸ਼ ਨੂੰ ਅਤੇ ਪਰ ਪੁਰਸ਼ ਗਾਮੀ ਇਸਤਰੀ ਨੂੰ ਧਰਮ ਰਾਜਾ ਦੇ ਦੂਤ ਲੋਹੇ ਦੇ ਤੱਤੇ ਕੀਤੇ ਹੋਏ ਥੰਮ ਜਿਹੜੇ ਆ ਨਾ, ਪ੍ਰਾਪਤ ਕੀਤੇ ਹੋਏ ਇਸਤਰੀ ਪੁਰਸ਼ ਦੇ ਆਕਾਰ ਵਾਲੇ ਥੰਮ ਦੇ ਗਲ ਨਾਲ ਫਿਰ ਲਾਉਂਦੇ ਆ, ਕਹਿੰਦੇ ਹੁਣ ਇੱਥੇ ਇਸ ਪ੍ਰਕਾਰ ਕਰਕੋ ਕਰਮ ਹੋ। ਉੱਥੇ ਫਿਰ ਲੋਹੇ ਦਾ ਲਾਲ ਕੀਤਾ ਹੋਇਆ, ਕਹਿੰਦੇ ਫਿਰ ਉਦੋਂ ਉਹਨੂੰ ਕਹਿਣਗੇ ਇੱਥੇ ਪਾ ਜੱਪੀਏ ਥੰਮ ਨੂੰ, ਬੰਦੇ ਦੇ ਆਕਾਰ ਦਾ ਇਸਤਰੀ ਦੇ ਆਕਾਰ ਦਾ ਥੰਮ ਬਣਾਇਆ ਹੁੰਦਾ ਉਹ। ਇਹ ਗਰੜ ਪੁਰਾਣ ਜੇ ਕੋਈ ਪੜ੍ਹ ਲਏ ਤਾਂ ਕੰਬਣ ਲੱਗ ਜਾਂਦਾ। ਇਸ ਪ੍ਰਕਾਰ ਪਾਪੀ ਬੰਦਿਆਂ ਦੀ ਅਤੇ ਪੁੰਨੀਆਂ ਦੀ ਉਹਦੇ ਵਿੱਚ ਦਸ਼ਾ ਦੱਸੀ ਹੋਈ ਹੈ। ਪੁੰਨੀ ਪਾਪੀ ਆਖਣ ਨਾਹੇ, ਗੁਰੂ ਕੇ ਪਿਆਰੇੜੇ ਪੁੰਨੀ ਅਤੇ ਪਾਪੀ ਨਹੀਂ ਕਹੇ, ਨਾਮ ਜਪਣ ਵਾਲਿਆਂ ਦੀ ਦਸ਼ਾ ਨਹੀਂ ਹੈ ਉਹ। ਇਹ ਅਸਲ ਵਿੱਚ ਇੱਕ ਵਾਰ ਹੋਇਆ ਵੀ ਇਸ ਤਰ੍ਹਾਂ ਸੀ। ਸੋ ਬਟਾਲੇ ਦਾ ਰਹਿਣ ਵਾਲਾ ਸੀ ਪੰਡਿਤ ਨਿਤਾਨੰਦ, ਇਹ ਪੰਜਵੇਂ ਪਾਤਸ਼ਾਹ ਕੋਲ ਸ੍ਰੀ ਹਰਗੋਬਿੰਦਪੁਰ ਸਾਹਿਬ ਕਥਾ ਕਰਿਆ ਕਰਦਾ ਸੀ। ਸੋ ਮਹਾਰਾਜ ਨੂੰ ਕਹਿਣ ਲੱਗਿਆ ਕਿ ਮੈਨੂੰ ਕਥਾ ਆਉਂਦੀ, ਮੈਂ ਸੁਣਾ ਲਿਆ ਕਰਾਂ। ਸਤਿਗੁਰੂ ਕਹੇ ਚੰਗਾ ਭਾਈ, ਕਹਿ ਕੇ ਮਹਾਰਾਜ ਕਰਾਇਆ ਕਰਦੇ ਸੀ, ਹੁਣ ਆਹ ਕਥਾ ਕਰ, ਹੁਣ ਆਹ ਕਹਿੰਦੇ। ਚੰਗਾ ਭਾਈ, ਇਹ ਸੰਗਤ ਨੂੰ ਜਾਣਕਾਰੀ ਲਈ ਗਰੜ ਪੁਰਾਣ ਸੁਣਾ। ਜਦ ਗਰੜ ਪੁਰਾਣ ਸੁਣਾਇਆ ਤੇ ਸਾਰੀ ਸੰਗਤ ਨੂੰ ਪਤਾ ਲੱਗਿਆ, ਬਾਕੀ ਅੱਗੇ ਤਾਂ ਕਹਿ ਮਹਾਰਾਜ ਕਹਿੰਦੇ ਭਾਈ ਇਹ ਪੁੰਨੀਆਂ ਅਤੇ ਪਾਪੀਆਂ ਦੀ ਦਸ਼ਾ ਹੈ, ਤੁਸੀਂ ਨਾ ਸਮਝਣਾ, ਗੁਰਸਿੱਖ ਜਿਹੜੇ ਗੁਰੂ ਦੇ ਲੜ ਲੱਗੇ ਹੋਏ ਉਹਨਾਂ ਦੀ ਦਸ਼ਾ ਨਹੀਂ, ਪਰ ਤੁਹਾਨੂੰ ਦੱਸਿਆ ਵੀ ਮਾੜੇ ਬੰਦਿਆਂ ਦਾ ਮਾੜਾ ਹਾਲ ਹੁੰਦਾ। ਤੋ ਇਸ ਕਰਕੇ ਮਹਾਰਾਜ ਬਚਨ ਕਰਦੇ ਨੇ, ਰੇ ਨਰ ਕਾਏ ਪਰ ਗ੍ਰਹਿ ਜਾਏ, ਰੇ ਨਰ, ਇਹ ਬੰਦਿਆ ਤੂੰ ਕਾਹਦੇ ਵਾਸਤੇ ਪਰਾਏ ਘਰਾਂ ਜਾਂਦਾ, ਇਸ ਵਾਸਤੇ ਪਰ ਇਸਤਰੀਆਂ ਦੇ ਮਗਰ ਜਾਂਦਾ ਜਾਂ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਕਰਦਾ, ਪਰਾਏ ਘਰ ਜਿਹੜੇ ਆ, ਸੋ ਇੱਧਰ ਕਦੇ ਇੱਧਰ ਭਟਕਦਾ ਫਿਰਦਾ, ਤਾਂਤਰਿਕਾਂ ਕੋਲ ਜਾਂਦਾ, ਜੰਤਰ ਮੰਤਰ ਤੰਤਰ ਜੋਤਸ਼ੀਆਂ ਕੋਲ ਜਾਂਦਾ, ਕਦੇ ਕਿਤੇ ਜਾਂਦਾ, ਪੈਸੇ ਦੇਣ ਹੀ ਜਾਂਦਾ, ਕੰਮ ਤਾਂ ਕੋਈ ਨਹੀਂ ਬਣਦਾ ਤੇਰਾ। ਇਸ ਕਰਕੇ ਮਹਾਰਾਜ ਕਹਿੰਦੇ ਪਰਾਏ ਗ੍ਰਹਿਆਂ ਦੇ ਵਿੱਚ ਪਰ ਗ੍ਰਹਿ ਜਿਹੜੇ ਹੁੰਦੇ ਨੇ, ਸੋ ਨੌਂ ਗ੍ਰਹਿ ਜਿਹੜੇ ਲੋਕ ਉਹਨਾਂ ਨੂੰ ਮੰਨੀ ਜਾਂਦੇ ਨੇ। ਮਹਾਰਾਜ ਕਹਿੰਦੇ ਗ੍ਰਹਿ ਨਿਵਾਰੇ ਸਤਿਗੁਰੂ ਦੇ ਆਪਣਾ ਨਾਂ, ਨਾਮ ਤੋਂ ਸਭ ਥੱਲੇ ਨੇ। ਹੁਣ ਇਹ ਜੇ ਮੈਂ ਮੂੰਹ ਨਾਲ ਇਹ ਗੱਲ ਕਹਿ ਰਿਹਾ, ਨਾਮ ਤੋਂ ਸਭ ਥੱਲੇ ਨੇ, ਜਿਵੇਂ ਨਾਮ ਨਾ ਜਪਾਂ ਫਿਰ ਮੈਂ ਥੱਲੇ ਹਾਂ ਸਭ ਤੋਂ। ਗੱਲ ਇਹ ਹੁੰਦੀ ਆ ਵੀ ਜਿਨ੍ਹਾਂ ਨੇ ਤਕੜਾ ਅਭਿਆਸ ਕੀਤਾ ਨਾਮ ਦਾ ਕਾਫੀ ਕਾਫੀ ਸਮਾਂ, ਉਹਨਾਂ ਨੂੰ ਇਹ ਚੀਜ਼ਾਂ ਹੌਲੀ ਹੌਲੀ ਛੱਡ ਜਾਂਦੀਆਂ, ਉਹਨਾਂ ਦੇ ਉੱਤੇ ਆਪਣਾ ਪ੍ਰਭਾਵ ਨਹੀਂ ਰੱਖਦੀਆਂ। ਹੁੰਦੀਆਂ ਤਾਂ ਹੈ ਸਾਰੀਆਂ ਹੀ, ਪਰ ਨਾਮ ਜਪਣ ਵਾਲੇ ਇਹਨਾਂ ਤੋਂ ਬਾਹਰ ਹੁੰਦੇ। ਕਈ ਕਹਿੰਦੇ ਅਸੀਂ ਜੀ ਸਿੰਘ ਹਾਂ, ਗੁਰਸਿੱਖ ਹਾਂ, ਸਾਨੂੰ ਇਹਨਾਂ ਚੀਜ਼ਾਂ ਨਾਲ ਨਹੀਂ, ਅਸਾਂ ਮੰਨਦੇ ਨਹੀਂ। ਉਹਨਾਂ ਨੂੰ ਮੰਨਦੇ ਨਹੀਂ ਠੀਕ ਆ, ਪਰ ਨਾਮ ਤਾਂ ਜਪੋ। ਮੂਲ ਮੰਤਰ ਦਾ ਅਭਿਆਸ ਕਿੰਨੀਆਂ ਮਾਲਾ ਰੋਜ਼ ਕਰਦੇ ਹੋ, ਕਿੰਨੇ ਜਪਜੀ ਸਾਹਿਬ ਪੜ੍ਹਦੇ ਹੋ ਰੋਜ਼, ਕਿੰਨਾ ਸੁਖਮਨੀ ਸਾਹਿਬ ਕਰਦੇ ਹੋ, ਚੌਪੀ ਸਾਹਿਬ ਕਿੰਨੀ ਕਰਦੇ ਹੋ ਰੋਜ਼। ਕੁਛ ਕਰੋ ਤਾਂ ਸਹੀ ਕਿ ਉਈ ਫਾਲਤੂ ਦੇ ਹੀ ਆਪਣੇ ਆਪ, ਮੈਂ ਜੀ ਸਿੰਘ ਹਾਂ, ਮੈਂ ਸਿੱਖ ਹਾਂ, ਅਸੀਂ ਗੁਰੂ ਦੇ ਸਿੰਘ ਸਿੱਖ। ਮਹਾਰਾਜ ਕਹਿੰਦੇ ਮੈਂ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਮਹਾਰਾਜ ਕਹਿੰਦੇ ਮੈਨੂੰ ਸਿੱਖ ਨਹੀਂ ਪਿਆਰਾ, ਮੈਨੂੰ ਰਹਿਤ ਪਿਆਰੀ ਹੈ। ਜੇ ਰਹਿਤ ਰੱਖੇਗਾ ਨਾ, ਸਵਾਸ ਸਵਾਸ ਸਿਮਰਨ ਕਰੇਗਾ, ਬਾਣੀ ਪੜ੍ਹੇਗਾ, ਤਾਂ ਪਿਆਰਾ ਤੂੰ। ਕੁਚਲ ਕਠੋਰ ਕਾਮ ਗਰਧਬ ਤੁਮ ਨਹੀਂ ਸੁਣਿਓ ਧਰਮ ਰਾਏ ਰਹਾਓ। ਸੋ ਇਸ ਤਰ੍ਹਾਂ ਪਾਵਨ ਬਚਨ ਫਰਮਾਉਂਦੇ ਹਨ ਅੱਗੇ ਕਿ ਕਹਿੰਦੇ ਹੇ ਕੁਚਲ, ਹੇ ਅਪਵਿੱਤਰ, ਵੱਧ ਚੱਲਣ ਜਾਂ ਕਠੋਰ ਕਰੜੇ ਸੁਭਾਅ ਵਾਲੇ ਕਾਮੀ ਖੋਤੇ ਬੰਦਿਆ, ਗਰਧਭ ਭਾਵ ਗਧੇ ਵਾਂਗੂ ਕਾਮੀ ਪੁਰਸ਼ਾ, ਤੈਨੂੰ ਧਰਮ ਰਾਜਾ ਨਹੀਂ ਸੁਣਿਆ ਕਦੇ ਤੁਵੀਂ, ਬਹੁਤ ਸਜ਼ਾ ਦਿੰਦਾ ਉਹ। ਵਿਕਾਰ ਪਾਥਰ ਗਲਹਿ ਬਾਂਧੇ ਨਿੰਦ ਪੋਟ ਸਿਰਾਏ, ਕਹਿੰਦੇ ਵਿਸ਼ੇ ਵਿਕਾਰਾਂ ਰੂਪੀ ਜਿਹੜੇ ਪੱਥਰ ਹੈ, ਪਾਪਾਂ ਰੂਪੀ ਪੱਥਰ ਹੈ, ਤਾਂ ਗਲ ਨਾਲ ਬੰਨੇ ਹੋਏ ਹੈ, ਅਤੇ ਨਿੰਦਿਆ ਕਰਨੇ ਰੂਪੀ ਜਿਹੜੀ ਪੋਟ ਹੁੰਦੀ ਪੰਡ, ਸਿਰਾਏ ਹੁੰਦੀ ਸਿਰ 'ਤੇ ਚੁੱਕੀ ਫਿਰਦਾ। ਵਿਕਾਰ ਪਾਥਰ ਗਲਹਿ ਬਾਧੇ, ਸੋ ਨਿੰਦ ਪੋਟ ਸਿਰਾਏ, ਆ ਨਿੰਦਿਆ ਕਰ ਕਰਕੇ ਸਿਰ ਦੇ ਉੱਤੇ ਪੰਡਾਂ ਦੀਆਂ ਪੰਡਾਂ ਚੱਕੀ ਫਿਰਦੇ ਲੋਕ। ਦੱਸੋ ਖਾਮ ਖਾਈ ਨਿੰਦਿਆ ਕਰੀ ਜਾਂਦੇ, ਉਹ 'ਚ ਤੁਹਾਨੂੰ ਫਾਇਦਾ ਕੀ ਹੈ? ਕਿਸੇ ਨੂੰ ਪੁੱਛੋ ਤੂੰ ਦੇਖਿਆ ਕੁਛ ਉਹਦਾ, ਦੇਖਿਆ ਤਾਂ ਨਹੀਂ, ਉਹ ਸੁਣਿਆ ਫਲਾਨਾ ਕਹਿੰਦਾ ਸੀ। ਸੋ ਇਸ ਕਰਕੇ ਉਹਨਾਂ ਦੀ ਤਾਂ ਕਈ ਵਾਰੀ ਕਈ ਬੰਦਿਆਂ ਦੀ ਆਪਸ 'ਚ ਲਾਗ ਡਾਟ ਹੁੰਦੀ ਹੈ, ਲਾਗ ਡਾਟ ਵਾਲੇ ਇੱਕ ਦੂਜੇ ਦੀ ਨਿੰਦਿਆ ਕਰਦੇ ਹੁੰਦੇ ਆ, ਉਹ ਜਿਹੜੇ ਕਈ ਸੁਣਨ ਵਾਲੇ ਉਹ ਵੀ ਵਿੱਚੇ ਹੀ ਕਰਨ ਲੱਗ ਜਾਂਦੇ ਹੁੰਦੇ ਨੇ। ਜਦ ਆਪਾਂ ਦੇਖਿਆ ਨਹੀਂ ਸੁਣਿਆ, ਨਾਲੇ ਨਿੰਦਾ ਤਾਂ ਅਰਥ ਹੀ ਹੋਰ ਹੈ, ਨਿੰਦਿਆ ਤਾਂ ਮਤਲਬ ਹੁੰਦਾ ਅਣ ਹੋਇਆ ਦੋਸ਼ ਹੀ ਲਾ ਦੇਣਾ ਕਿਸੇ 'ਤੇ, ਬਿਨਾਂ ਹੀ ਗੱਲ ਤੋਂ ਸੋਚਣਾ ਨਹੀਂ, ਸਮਝਣਾ ਨਹੀਂ, ਦੇਖਣਾ ਨਹੀਂ, ਪੁੱਛਣਾ ਨਹੀਂ, ਉਹਦੀ ਦਰਿਆਫਤ ਨਹੀਂ ਕਰਨੀ ਵੀ ਅਸਲ ਗੱਲ ਕੀ ਹੈ ਵਿਚਲੀ। ਇੱਕ ਜਣਾ ਮੂਹਰੇ ਰੌਲਾ ਪਾਉਂਦਾ ਤਾਂ ਹਜ਼ਾਰ ਲੱਖ ਕਰੋੜ ਬੰਦਾ ਉਹਦੇ ਮਗਰ ਨਿੰਦਾ ਕਰਨ ਲੱਗ ਜਾਂਦਾ, ਕਹਿੰਦੇ ਕਿਉਂ ਸਿਰ 'ਤੇ ਪੰਡਾਂ ਚੱਕਦੇ ਹੋ, ਨਿੰਦਾ ਭਲੀ ਕਿਸੇ ਕੀ, ਨਾ ਹੀ ਮਨ ਮੁਖਮੁਗਧ ਕਰਾਉਂਦਾ। ਅਤੇ ਵਿਸ਼ੇ ਵਿਕਾਰਾਂ ਦੇ ਪੱਥਰ ਤੋਂ ਪੱਥਰ ਜਿਹੜੇ ਆ ਗਲ ਨਾਲ ਬੰਨੀ ਫਿਰਦਾ, ਲੰਘਣਾ ਤੋਂ ਸਮੁੰਦਰ ਆ, ਸੰਸਾਰ ਸਾਗਰ ਤਰਨਾ। ਜਿੰਨੀ ਨਿੰਦਿਆ 'ਤੇ ਟਾਈਮ ਲਾਉਂਦਾ, ਬੜੇ ਬੜੇ ਗਰੁੱਪ ਬਣੇ ਹੋਏ ਨੇ, ਆਖੇ ਅਸੀਂ ਇੱਕ ਸੰਤਾਂ ਦੇ ਐਂਟੀ ਗਰੁੱਪ ਬਣਾਇਆ ਹੋਇਆ ਕਿਸੇ ਨੇ, ਇੱਕ ਕਹਿ ਐਂਟੀ ਫਲਾਨਾ ਸੰਤ ਗਰੁੱਪ, ਪਹਿਲਾਂ ਆਪਣਾ ਤਾਂ ਦੇਖ ਲਓ ਕੁਕਰਮ, ਤੁਸੀਂ ਕਿੱਦਾਂ ਤਰਨਾ, ਕਿਉਂ ਨਿੰਦਾ ਕਰਕੇ ਭਾਰ ਚੱਕਿਆ ਹੋਇਆ ਸਿਰਾਂ 'ਤੇ। ਜੇ ਕਹਿ ਦਿਓ ਬਾਣੀ ਪੜ੍ਹਨੀ ਹੈ, ਫਿਰ ਉੱਥੇ ਹੀ ਜਿਵੇਂ ਬਸ ਬਿੱਲੀ ਵਾਂਗੂ ਅੱਖਾਂ ਬੀਚ ਕੇ ਬਹਿ ਜਾਂਦੇ। ਜੇ ਕਹਿ ਦਿਓ ਕਿ ਨਿੰਦਾ ਕਰਨੀ ਹੈ, ਫਿਰ ਅੱਖਾਂ ਖੁੱਲ੍ਹ ਜਾਂਦੀਆਂ ਨੇ। ਮਹਾਂਸਾਗਰ ਸਮੁੰਦ ਲੰਘਣਾ ਪਾਰ ਨਾ ਪਰਨਾ ਜਾਏ, ਜੇ ਪ੍ਰਤੱਖ ਸਮੁੰਦਰ ਤੋਂ ਪਾਰ ਲੰਘਣਾ ਬੜਾ ਕਠਿਨ ਹੈ, ਇਵੇਂ ਸੰਸਾਰ ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ। ਵਿਸ਼ਿਆਂ ਰੂਪੀ ਜ਼ਹਿਰ ਦੇ ਸਹਿਤ ਜੋ ਸੰਸਾਰ ਸਮੁੰਦਰ ਹੈ, ਉਹ ਤੋਂ ਲੰਘਣਾ ਬਹੁਤ ਔਖਾ ਭਾਈ। ਇਸ ਕਰਕੇ ਤੂੰ ਸਾਵਧਾਨ ਹੋ ਜਾ, ਲੋਕਾਂ ਨਾਲ ਵਾਲੀ ਤਾਂ ਡੁੱਬਣ ਵਾਲੀ ਪਾਰਟੀ 'ਚ ਨਾ ਫਸ, ਚੁੱਪ ਕਰਕੇ ਆਪਣਾ ਘਰੇ ਬਹਿ ਜਾ, ਬੰਦਗੀ ਕਰ। ਕਾਮ ਕ੍ਰੋਧ ਲੋਭ ਮੋਹ ਵਿਆਪਿਓ ਨੇਤਰ ਰੱਖੇ ਫਿਰਾਏ, ਕਾਮ ਕ੍ਰੋਧ ਵਿੱਚ, ਲੋਭ ਵਿੱਚ ਅਤੇ ਸੰਬੰਧੀਆਂ ਦੇ ਮੋਹ ਵਿੱਚ ਵਿਆਪਿਆ ਹੋਇਆ, ਪਰਮੇਸ਼ੁਰ ਵੱਲੋਂ ਤਾਂ ਅੱਖਾਂ ਹੀ ਫਿਰਾ ਰੱਖੀਆਂ, ਪਰਮੇਸ਼ੁਰ ਦੇ ਸਨਮੁਖ ਤੂੰ ਹੁੰਦਾ ਹੀ ਨਹੀਂ। ਪਰਮੇਸ਼ੁਰ ਨੇ ਤੈਨੂੰ ਪਾਪੀ ਸਮਝ ਕੇ ਤੇਰੇ ਵੱਲੋਂ ਪਰਮੇਸ਼ੁਰ ਨੇ ਵੀ ਨਿਗਾਹ ਫੇਰ ਲਈ। ਫਿਰ ਨਦਰੋ ਪੱਠੀ ਜੇ ਕਰੇ ਸੁਲਤਾਨਾ ਕਾਹ ਕਰਾਏਂਦਾ, ਦਰਮੰਗਨ ਭਿੱਖ ਨਾ ਪਾਏਂਦਾ। ਸੀਸ ਉਠਾਵਨ ਨਾ ਕਬਹੂ ਮਿਲਈ ਮਹਾਂਦੁੱਤਰ ਮਾਏ, ਸੰਸਾਰਕ ਵਿਹਾਰਾਂ ਵਿੱਚ ਤੂੰ ਇੰਨਾ ਖਚਤਾ ਜੋ ਸਿਰ ਉਠਾਉਣਾ ਕਦੇ ਮਿਲਦਾ ਨਹੀਂ, ਸਿਰ ਚੱਕਣਾ ਨਹੀਂ ਮਿਲਦਾ, ਬੜੇ ਬਿਜ਼ੀ ਹੈ। ਨਿਤਨੇਮ 'ਤੇ ਭਜਨ ਕਰਨ ਦਾ ਤੈਨੂੰ ਟਾਈਮ ਨਹੀਂ ਮਿਲਦਾ, ਇਹ ਜਿਸ ਮਾਇਆ ਵਿੱਚ ਲੱਗ ਰਿਹਾ, ਇਸ ਮਾਇਆ ਤੋਂ ਤਰਨਾ ਮਹਾਂਦੁੱਤਰ ਬੜਾ ਕਠਿਨ ਹੈ, ਅਗਿਆਨੀਆਂ ਵਾਂਗੂ। ਸੋ ਇਸ ਪ੍ਰਕਾਰ ਬ੍ਰਹਮ ਗਿਆਨੀ ਵੀ ਧੰਦਿਆਂ ਵਿੱਚ ਖਚਤ ਹੋਣਗੇ ਕਿ ਨਹੀਂ, ਜੇ ਪ੍ਰਸ਼ਨ ਕੀਤਾ ਕਿਸੇ ਨੇ। ਮਹਾਰਾਜ ਕਹਿੰਦੇ, ਸੂਰ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲਪਾਏ, ਜਿਸ ਤਰ੍ਹਾਂ ਸੂਰ ਸੂਰਜ ਭਲੇ ਬੁਰੇ ਪਦਾਰਥਾਂ ਦੇ ਰਸ ਨੂੰ ਸੁਕਾਉਂਦਾ ਹੋਇਆ ਮੁਕਤ ਰੂਪ ਹੈ, ਅਤੇ ਜਿਸ ਤਰ੍ਹਾਂ ਸਸੀ ਚੰਦਰਮਾ ਦੀਆਂ ਕਿਰਨਾਂ ਵੀ ਹਰ ਜਗ੍ਹਾ ਲੱਗਦੀਆਂ ਹੋਈਆਂ ਵੀ ਮੁਕਤ ਰੂਪ ਹੈ, ਇਸੇ ਤਰ੍ਹਾਂ ਸੰਸਾਰ ਵਿੱਚ ਰਹਿ ਕੇ ਸਾਰੇ ਕਰਮ ਕਰਦੇ ਹੋਏ ਵੀ ਨਾ ਬ੍ਰਹਮ ਗਿਆਨੀ ਜਿਹੜੇ ਹੁੰਦੇ ਨੇ ਉਹ ਅਲਪਾਏ ਹੁੰਦੇ ਨੇ, ਅਸੰਗ ਰਹਿੰਦੇ ਨੇ। ਲੋਕ ਕਹਿੰਦੇ ਮਹਾਂਪੁਰਖਾਂ ਨੇ ਐਂ ਕੀਤਾ, ਉਹਨਾਂ ਦੀ ਰੀਸ ਨਾ ਕਰਿਆ ਕਰੋ, ਕਿਸੇ ਵੀ ਮਹਾਂਪੁਰਖ ਦੀ ਰੀਸ ਨਹੀਂ ਕਰਨੀ। ਕਈ ਕਹਿੰਦੇ ਦਸਵੇਂ ਪਾਤਸ਼ਾਹ ਨੇ ਐਂ ਕੀਤਾ, ਉਦਾਹਰਣ ਤਾਂ ਐਂ ਵੱਡੀ ਸਾਰੀ ਦਿੰਦੇ ਜਿਵੇਂ ਆਪ ਵੀ ਉੱਥੇ ਬਰਾਬਰ ਜਿਹੇ ਹੁੰਦੇ ਨੇ ਕਿਤੇ। ਸੋ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਉੱਤੇ ਕੋਈ ਗੱਲ ਨਹੀਂ ਕਰਨੀ, ਉਹ ਤਾਂ ਹਉਮੈ ਤੋਂ ਰਹਿਤ ਹੋ ਕੇ ਜੋ ਵੀ ਕਰਮ ਕਰਦਾ ਉਹ ਕਰਦਾ। ਸੁਭਾਵਤ ਜੈਸੇ ਬੈ ਸੰਤਰ ਅਲਪਤ ਸਦਾ ਨਿਰਮਲਾਏ, ਸੋ ਇਸ ਪ੍ਰਕਾਰ ਸੁਭਾਵਤ ਜੈਸੇ ਬੈ ਸੰਤਰ ਅਲਿਪਤ ਸਦਾ ਨਿਰਮਲਾਏ, ਜਿਸ ਤਰ੍ਹਾਂ ਬੈਸੰਤਰ ਜਿਹੜੀ ਅੱਗ ਹੈ, ਅੱਗ ਸਭ ਕੁਛ ਨਾਸ਼ ਕਰਕੇ ਵੀ ਸੁਭਾਵ ਤੋਂ ਜਾਂ ਸੁਭਾਵ ਕੀ ਅਲੇਪ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨੀ ਵੀ ਸਭ ਕੁਛ ਭੱਛਣ ਕਰਦੇ ਹੋਏ ਸਭ ਤੋਂ ਅਲੇਪ ਅਤੇ ਨਿਰਮਲਾਏ ਨਿਰਮਲ ਹਨ। ਜਿਸ ਕਰਮ ਖੁੱਲਿਆ ਤਿਸ ਲਹਿਆ ਪੜਦਾ, ਜਿਨ ਗੁਰਪ ਹੈ ਮੰਨਿਆ ਸੁਭਾਏ, ਜਿਹਦਾ ਕੋਈ ਪੂਰਵਲਾ ਕਰਮ ਫਲ ਦੇਣ ਨੂੰ ਖੁੱਲਿਆ ਨਾ, ਸੋ ਉਹਦਾ ਗਿਆਨ ਰੂਪ ਪੜਦਾ ਲਹਿ ਗਿਆ, ਪਰ ਜਿਹਨੇ ਗੁਰਾਂ ਪਾਸ ਰਹਿ ਕੇ ਉਹਨਾਂ ਦੇ ਉਪਦੇਸ਼ ਨੂੰ ਸੁਭਾਏ, ਸ੍ਰੇਸ਼ਟ ਭਾਵ ਪ੍ਰੇਮ ਨਾਲ ਮੰਨਿਆ, ਅਸਲ ਕਿਰਪਾ ਉਹਨਾਂ 'ਤੇ ਹੁੰਦੀ ਹੈ। ਗੁਰ ਮੰਤਰ ਅਵਖਦ ਨਾਮ ਦੀਨਾ ਜਨ ਨਾਨਕ ਸੰਕਟ ਜੋਨ ਨਾ ਪਾਏ। ਸੋ 10-2 ਅੰਗ ਤੇ ਫਰਮਾਉਂਦੇ ਹਨ ਸਤਿਗੁਰੂ ਕਥਨ ਕਰਦੇ ਹੈ ਕਿ ਜਿਹਨੂੰ ਗੁਰਾਂ ਨੇ ਨਾਮ ਮੰਤਰ ਰੂਪ ਅਵਖਦ ਔਸ਼ਧੀ ਭਾਵ ਦਵਾਈ ਨੂੰ ਦੇਣਾ ਕੀਤਾ ਉਹ ਜੀਵ ਫਿਰ ਜੂਨੀਆਂ ਦੇ ਦੁੱਖਾਂ ਨੂੰ ਨਹੀਂ ਪਾਉਂਦਾ। ਰੇ ਨਰ ਇਨ ਵਿਦ ਪਾਰ ਪਰਾਏ। ਸੋ ਮਹਾਰਾਜ ਪਾਵਨ ਬਚਨ ਫਰਮਾਉਂਦੇ ਆ ਰੇ ਨਰ ਹੇ ਨਰ ਹੇ ਜੀਵ ਤੂੰ ਇਸ ਤਰੀਕੇ ਨਾਲ ਸੰਸਾਰ ਸਾਗਰ ਤੋਂ ਪਾਰ ਉੱਤਰ ਸਕਦਾ ਹੈ। ਧਿਆਏ ਹਰ ਜੀਉ ਹੋਏ ਮ੍ਰਿਤਕ ਤਿਆਗ ਦੂਜਾ ਭਾਉ ਰਹਾਉ ਦੂਜਾ। ਕਹਿੰਦੇ ਹਰ ਜੀਉ ਨੂੰ ਧਿਆਉਣਾ ਕਰ ਪਰਮਾਤਮਾ ਨੂੰ ਜੀਵਤ ਭਾਵ ਤੋਂ ਮੁਰਦਾ ਹੋ ਜਾ ਤੇ ਦਵੈਸ਼ ਭਾਵ ਨੂੰ ਤਿਆਗਣਾ ਕਰ ਰਹਾਉ ਦੂਜਾ। ਇਹ ਪਹਿਲੇ ਰਹਾਉ ਦਾ ਜਵਾਬ ਹੈ। ਮਾਰੂ ਮਹੱਲਾ ਪੰਜਵਾ ਬਾਹਰ ਢੂੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਗੁਰਾਂ ਤੋਂ ਬਗੈਰ ਪਹਿਲਾਂ ਪਰਮਾਤਮਾ ਨੂੰ ਬਾਹਰ ਤੇ ਤੀਰਥਾਂ ਤੇ ਭਾਲਦੇ ਫਿਰਦੇ ਜੰਗਲਾਂ 'ਚ ਢੂੰਡਦੇ ਫਿਰਦੇ ਸੀ ਥਾਂ ਥਾਂ ਦੇ ਉੱਤੇ ਭਟਕਦੇ ਫਿਰਦੇ ਸੀ। ਜਦ ਤੋਂ ਗੁਰਾਂ ਨੇ ਹਿਰਦੇ ਘਰ ਵਿੱਚ ਵਿਖਾ ਦੇਣਾ ਕੀਤਾ ਕਹਿੰਦੇ ਉਦੋਂ ਤੋਂ ਬਾਹਰ ਜੰਗਲ ਤੀਰਥ ਸਭ ਛੱਡ ਤੇ। ਸੋ ਇਸ ਪ੍ਰਕਾਰ ਬਾਹਰ ਢੂੰਡਣ ਤੇ ਛੂਟ ਪਰੇ ਇਹਨਾਂ ਦੇ ਉੱਤੋਂ ਹੁਣ ਛੁੱਟ ਗਏ ਢੂੰਡਣ ਤੋਂ। ਤਾਂ ਥਾ ਅੱਖਰ ਜਿਹੜਾ ਲਾਇਆ ਇਹ ਸ਼ਬਦ ਪਾਦ ਦੀ ਪੂਰਤੀ ਵਾਸਤੇ। ਸੋ ਇਸ ਪ੍ਰਕਾਰ ਘਰ ਦੀ ਥਾਂ ਤੇ ਵਿੱਚ ਹੀ ਦਿਖਾਇਆ ਥਾ ਇਹ ਬੀਤੇ ਸਮੇਂ ਨੂੰ ਵੀ ਦਰਸਾਉਂਦਾ ਅੱਖਰ। ਵੈਸੇ ਦਿਖਾਇਆ ਥਾ ਪਿੱਛੇ ਦਿਖਾਇਆ ਸੀ ਗੁਰਾਂ ਨੇ ਭਾਵ ਦਿਖਾ ਦਿੱਤਾ ਹੈ ਹੁਣ ਮੈਂ ਦੇਖ ਲਿਆ। ਅਨ ਪਾਉ ਆਚਰਜ ਰੂਪ ਪ੍ਰਭ ਪੇਖਿਆ ਮੇਰਾ ਮਨ ਛੋੜ ਨਾ ਕਤਹੂ ਜਾਇਆ ਥਾ। ਸੋ ਮਹਾਰਾਜ ਫਰਮਾਉਂਦੇ ਆਪਣੇ ਅਨੁਭਵ ਦੁਆਰਾ ਭੈ ਤੋਂ ਰਹਿਤ ਆਚਰਜ ਰੂਪ ਪ੍ਰਭੂ ਨੂੰ ਵੇਖ ਲਿਆ। ਵੇਖਦਿਆਂ ਸਾਰ ਉਸ ਵਿੱਚ ਇਹੋ ਜਿਹਾ ਮਨ ਮਗਨ ਹੋਇਆ ਹੁਣ ਉਹਨੂੰ ਛੱਡ ਕੇ ਮੇਰਾ ਮਨ ਕਿਸੇ ਹੋਰ ਪਾਸੇ ਜਾਂਦਾ ਹੀ ਨਹੀਂ। ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ। ਰੇ ਭਾਈ ਜਿਨ੍ਹਾਂ ਨੇ ਮਾਨਕ ਹੁੰਦਾ ਸ਼ਰਵਣ ਮੰਨਣ ਅਧਿਆਸਨ ਆਦਿ ਗੁਣਾਂ ਨੂੰ ਪਾਇਆ ਉਹਨਾਂ ਨੇ ਹਿਰਦੇ ਥਾਂ ਵਿੱਚ ਪੂਰੇ ਹਰੀ ਨੂੰ ਪਾਇਆ। ਫਿਰ ਉਹਨਾਂ ਦੁਆਰੇ ਮੈਨੇ ਵੀ ਪਹਿਨੇ ਹਰੀ ਨੂੰ ਪਾ ਲਿਆ। ਭਾਈ ਇਹ ਭਾਈ ਜਿਹੜਾ ਮਾਨਕ ਵਾਂਗੂ ਅਮੋਲਕ ਹਰੀ ਨੂੰ ਜਿਨ੍ਹਾਂ ਨੇ ਪਾਇਆ ਜਾਂ ਪਾਉਣੇ ਯੋਗ ਹਰੀ ਨੂੰ ਜਿਨ੍ਹਾਂ ਨੇ ਪਾਇਆ ਸੋ ਉਹਨਾਂ ਦੁਆਰਾ ਮੈਂ ਵੀ ਹਿਰਦੇ ਥਾਂ ਵਿੱਚ ਪੂਰੇ ਹਰੀ ਪਰਮਾਤਮਾ ਨੂੰ ਪਾ ਲਿਆ ਹੈ। ਮੋਲ ਅਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਇਆ ਥਾ ਰਹਾਉ। ਜੋ ਮੁੱਲ ਤੋਂ ਅਮੁੱਲ ਹੈ ਪਰਮਾਤਮਾ ਆਪਣੇ ਆਪ ਪਾਇਆ ਨਹੀਂ ਜਾਂਦਾ ਉਸੇ ਪਰਮੇਸ਼ਰ ਨੇ ਕਿਰਪਾ ਦ੍ਰਿਸ਼ਟੀ ਕਰਕੇ ਸੋ ਗੁਰਾਂ ਕੋਲੋਂ ਕਿਰਪਾ ਕਰਵਾਤੀ ਕਿ ਗੁਰੂ ਕੋਲੋਂ ਮੈਨੂੰ ਸਰੂਪ ਥਾਂ ਦਵਾਇਆ। ਗੁਰੂ ਸਾਹਿਬ ਦੀ ਮਿਹਰ ਦਾ ਸਦਕਾ ਹੁਣ ਮੈਂ ਦੇਖਣ ਲੱਗ ਪਿਆ। ਗੁਰੂ ਸਾਹਿਬ ਨੇ ਸਾਡੇ 'ਤੇ ਤਰਸ ਕਰਕੇ ਸਾਨੂੰ ਦਿਖਾ ਦਿੱਤਾ ਹੈ। ਅਦਿਸ਼ਟ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਜਿਸ ਵੇਲੇ ਸਾਧੂਆਂ ਨਾਲ ਮਿਲ ਕੇ ਅਕਥ ਵਾਹਿਗੁਰੂ ਦੇ ਨਾਮਾਂ ਨੂੰ ਆਪ ਕਥਿਆ ਫਿਰ ਹੋਰਨਾਂ ਪਾਸੋਂ ਜਿਹੜਾ ਕਥਨ ਕਰਵਾਇਆ ਤਾਂ ਅਦਿਸ਼ਟ ਅਗੋਚਰ ਪਾਰ ਬ੍ਰਹਮ ਆ ਕੇ ਮਿਲ ਪਿਆ। ਅਨਹਦ ਸ਼ਬਦ ਦਸਮ ਦੁਆਰ ਵੱਜਿਓ ਤੈ ਅੰਮ੍ਰਿਤ ਨਾਮ ਚੁਆਇਆ ਥਾ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ ਕਿ ਦਸਮ ਦੁਆਰ ਦੇ ਅਨਹਦ ਸ਼ਬਦ ਤਤ ਤੰਤੀ ਆਦਿਕ ਵੱਜ ਜਾਏ ਤੇ ਓਅੰ ਸੋਹੰ ਨਾਮ ਕਰਕੇ ਉਸ ਸਥਾਨ ਤੇ ਯੋਗਾਨੰਦ ਰੂਪੀ ਅੰਮ੍ਰਿਤ ਚੋ ਆਇਆ। ਜਿਸ ਅੰਤਕਰਨ ਵਿੱਚ ਨਾਮ ਅੰਮ੍ਰਿਤ ਰਸ ਚੋ ਆਇਆ ਉਸ ਅੰਤਕਰਨ ਵਿੱਚ ਅਨਹਦ ਹੱਦ ਤੋਂ ਰਹਿਤ ਜੋ ਸ਼ਬਦ ਬ੍ਰਹਮ ਹੈ ਸੋ ਦਸਾਂ ਦੁਆਰਿਆਂ ਵਿੱਚ ਪੂਰਨ ਉਹ ਵੱਜਿਓ ਭਾਵ ਪ੍ਰਗਟ ਹੋਇਆ। ਦੋ ਤਰ੍ਹਾਂ ਹੁੰਦਾ ਹੈ ਕਿ ਯੋਗੀਆਂ ਦਾ ਹੁੰਦਾ ਉਹ ਪਹਿਲਾਂ ਦੱਸਿਆ ਯੋਗਾਨੰਦ ਤੇ ਗੁਰਮੁਖਾਂ ਨੂੰ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਤੋਟ ਨਾਹੀ ਮਨ ਤ੍ਰਿਸ਼ਨਾ ਬੂਝੀ ਅਖੁੱਟ ਭੰਡਾਰ ਸਮਾਇਆ ਥਾ। ਜਿਸ ਵੇਲੇ ਮਨ ਵਿੱਚੋਂ ਪਦਾਰਥਾਂ ਦੀ ਤ੍ਰਿਸ਼ਨਾ ਬੁੱਝ ਗਈ ਤੇ ਅਖੁੱਟ ਭੰਡਾਰਿਆਂ ਦੇ ਮਾਲਕ ਵਾਹਿਗੁਰੂ ਨੂੰ ਅੰਤਕਰਨ ਰੂਪੀ ਥਾਂ 'ਚ ਸਮਾਇਆ ਹੋਇਆ ਜਾਣਿਆ ਤਾਂ ਕਿਸੇ ਕਿਸਮ ਦੀ ਫਿਰ ਤੋਟ ਆਉਂਦੀ ਨਹੀਂ ਹੈ ਕਿਸੇ ਤਰ੍ਹਾਂ ਹੀ। ਚਰਨ 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 ਗੁਰ ਸੇਵੇ ਅਘੜ ਘੜਿਓ ਰਸ ਪਾਇਆ ਥਾ। ਜਿਸ ਵੇਲੇ ਮਨ ਕਰਕੇ ਗੁਰਾਂ ਦੇ ਚਰਨਾਂ ਨੂੰ ਸੇਵਿਆ ਬਾਣੀ ਕਰਕੇ ਸੇਵਿਆ ਸਰੀਰ ਕਰਕੇ ਸੇਵਿਆ ਜਾਂ ਚਰਨ ਕਹਿੰਦੇ ਨੇ ਪੂਜਨੀਕ ਨੂੰ ਪੂਜਨੀਕ ਗੁਰਾਂ ਦੇ ਚਰਨ ਜਿਹੜੇ ਪਵਿੱਤਰ ਚਰਨਾਂ ਨੂੰ ਸੇਵਿਆ ਇਸ ਪ੍ਰਕਾਰ ਤਾਂ ਫਿਰ ਅਕਾਲ ਪੁਰਖ ਦੀ ਕਿਰਪਾ ਹੋ ਗਈ ਤਨ ਤਾਂ ਕਰਨ ਰੂਪੀ ਥਾਂ ਵਿੱਚ ਆਤਮ ਰਸ ਨੂੰ ਪਾਉਣਾ ਕੀਤਾ। ਸਹਿਜੇ ਆਵਾ ਸਹਿਜੇ ਜਾਵਾ ਸਹਿਜੇ ਮਨ ਖੇਲਾਇਆ ਥਾ। ਫਿਰ ਉਹਨਾਂ ਦਾ ਮਨ ਸਹਿਜੇ ਸੁਭਾਵਕ ਹੀ ਆਉਂਦਾ ਇਹ ਸੁਭਾਵਕ ਹੀ ਜਾਂਦਾ ਸੁਭਾਵਕ ਹੀ ਖੇਡਾਂ ਨੂੰ ਖੇਡਦਾ। ਉਹਨਾਂ ਦੀ ਸਾਰੀ ਕਿਰਿਆ ਸੁਭਾਵ ਕੀ ਹੁੰਦੀ ਜਾਂਦੀ ਹੈ। ਸਹਿਜੇ ਹੁੰਦਾ ਗਿਆਨ ਵਿੱਚ ਆਉਂਦਾ, ਸਹਿਜੇ ਗਿਆਨ ਵਿੱਚ ਜਾਂਦਾ ਅਤੇ ਉਹਨਾਂ ਦਾ ਮਨ ਸਹਿਜੇ ਗਿਆਨ ਵਿੱਚ ਹੀ ਖੇਡ ਦਾ ਥਾ ਭਾਵ ਹੈ, ਇਹ ਲਾਇਆ ਥਾ। ਕਹੋ ਨਾਨਕ ਪਰਮ ਗੁਰ ਖੋਇਆ ਤਾਂ ਹਰ ਮਹਿਲੀ ਮਹਿਲ ਪਾਇਆ ਥਾ। ਮਹਾਰਾਜ ਕਥਨ ਕਰਦੇ ਜਿਸ ਵੇਲੇ ਪੂਰਿਆਂ ਗੁਰਾਂ ਨੇ ਅਗਿਆਨ ਭਰਮ ਖੋਇਆ ਤਾਂ ਦੂਰ ਕੀਤਾ, ਭਰਮ ਖੋਇਆ ਭਾਵ ਦੂਰ ਕੀਤਾ ਤਾਂ ਮਹਿਲੀ ਜਿਹੜਾ ਜਗਿਆਸੂ ਰੂਪ ਇਸਤਰੀ ਨੇ ਹਿਰਦੇ ਥਾਂ ਵਿੱਚ ਹਰੀ ਦੇ ਮਹਿਲ ਤੋਂ ਭਾਵ ਸਰੂਪ ਥਾਂ ਨੂੰ ਪ੍ਰਾਪਤ ਕਰ ਲਿਆ। ਅੰਦਰ ਬਾਹਰ ਨਹੀਂ ਜਾਣਾ, ਭਾਲਣ ਕਹਿੰਦੇ ਅੰਦਰ ਹੀ ਹੈ ਵਾਹਿਗੁਰੂ। ਮਾਰੂ ਮਹੱਲਾ ਪੰਜਵਾ ਜਿਸਹਿ ਸਾਜ ਨਿਵਾਜਿਆ ਤਿਸਹਿ ਸਿਉ ਰੁਚਨਾ ਹੈ। ਭਾਈ ਮਹਾਰਾਜ ਕਹਿੰਦੇ ਜਿਸ ਪਰਮਾਤਮਾ ਨੇ ਤੇਰੇ ਸਰੀਰ ਨੂੰ ਸਾਜ ਕੇ ਫਿਰ ਨਿਵਾਜਿਆ ਵਡਿਆਇਆ ਉਹਦੇ ਨਾਲ ਤੇਰੀ ਪ੍ਰੀਤੀ ਵੀ ਨਹੀਂ ਬਣਦੀ। ਉਹ ਪਿਆਰ ਕਰ ਵਾਹਿਗੁਰੂ ਨਾਲ, ਇੰਨਾ ਕੁਛ ਦਿੱਤਾ ਹੈ, ਆਨ ਰੁੱਤੀ ਆਨ ਬੋਈ ਹੈ ਫਲ ਨਾ ਫੁੱਲੈ ਤਾਹੇ। ਜੇ ਰੁੱਤ ਕੋਈ ਆਨ ਭਾਵ ਹੋਰ ਹੋਵੇ ਤੇ ਬੀਜ ਕੋਈ ਹੋਰ ਬੀਜੀਏ ਤਾਂ ਉਹਨੂੰ ਫੁੱਲ ਨਹੀਂ ਲੱਗਦਾ ਤੇ ਨਾ ਹੀ ਫਲ ਲੱਗਦਾ। ਹੁਣ ਕਲਯੁੱਗ ਵਿੱਚ ਕਲਯੁੱਗ ਦੇ ਸਮੇਂ ਵਿੱਚ ਨਾਮ ਤੋਂ ਬਿਨਾਂ ਹੋਰ ਕਰਮਾਂ ਰੂਪੀ ਬੀਜ ਦੇ ਬੀਜਣ ਦੀ ਰੁੱਤ ਨਹੀਂ। ਹੁਣ ਮੈਂ ਜੀ ਫਲਾਨਾ ਕਰਮ ਕਰ ਲਾਂਗਾ ਫਲਾਨਾ ਕਰ ਲਾਂਗਾ, ਮਹਾਰਾਜ ਕਹਿੰਦੇ ਤੈਨੂੰ ਸਹੀ ਦੱਸਦੇ ਹਾਂ, ਤੂੰ ਜੇ ਸਾਡੇ 'ਤੇ ਭਰੋਸਾ ਨਹੀਂ ਕਰਦਾ ਫਿਰ ਕਿਹਤੇ ਕਰੇਗਾ। ਇਹ ਜਿਹੜੇ ਹੈ ਕਲਯੁੱਗ ਦੇ ਕਰਮ ਧਰਮ ਪਾਖੰਡ ਜੋ ਦਿਸ ਹੈ ਤਿੰਨ ਜਮ ਜਾਗਾਤੀ ਲੁੱਟ ਹੈ। ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟ ਹੈ। ਅਰੇ ਮਨ ਬੱਤਰ ਬੀਜਣ ਨਾਓ ਬੋਏ ਖੇਤੀ ਲਾਏ ਮਨੂਆ ਭਲੋ ਸਮੋ ਸੁਆਓ ਰਹਾਓ। ਰੇ ਮਨ ਹੇ ਪਿਆਰੇ, ਇਹ ਭਾਰਤ ਖੰਡ ਦੀ ਭੂਮੀ ਕਲਯੁੱਗ ਦਾ ਸਮਾਂ ਅਤੇ ਜੋ ਮਨੁੱਖਾਂ ਦੇ ਆ ਕੇ ਪ੍ਰਾਪਤ ਹੋਈ ਹੈ ਇਹੋ ਨਾਮ ਰੂਪੀ ਬੀਜ ਦੇ ਬੀਜਣ ਦਾ ਬੱਤਰ ਹੈ, ਸਮਾਂ ਹੈ। ਇਸ ਲਈ ਤੂੰ ਮਨ ਨੂੰ ਲਗਾ ਕੇ ਚੰਗੀ ਤਰ੍ਹਾਂ ਨਾਮ ਰੂਪੀ ਖੇਤੀ ਨੂੰ, ਸ਼ੁਭ ਗੁਣਾ ਰੂਪ ਖੇਤੀ ਨੂੰ ਬੀਜਣਾ ਕਰ। ਸਵਾਉ ਹੁੰਦਾ ਲਾਭ ਦੇ ਖੱਟਣ ਦਾ ਆਨੰਦ ਵਾਲਾ ਇਹੋ ਸਮਾਂ, ਰਹਾਓ ਵਿਸ਼ਰਾਮ ਦੇ ਕੇ। ਕਹਿੰਦੇ ਨੇ ਇਹ ਜਿਹੜੀ ਭਾਰਤ ਖੰਡ ਦੀ ਭੂਮੀ ਹੈ ਇੱਥੇ ਹੀ ਸਾਰਾ ਕੁਛ ਹੋਇਆ, ਬਾਕੀ ਕਿਤੇ ਹੋਇਆ ਕੁਛ? ਪਾਵਨ ਹਰਿਮੰਦਰ ਸਾਹਿਬ ਦਾ ਪਾਵਨ ਅਸਥਾਨ, ਪੰਜੇ ਤਖ਼ਤ ਗੁਰੂ ਸਾਹਿਬਾਂ ਰਚੇ ਆ, ਪੀਰ ਜਿੰਨੇ ਅਵਤਾਰ ਹੋਏ ਨੇ ਸਾਰੇ, ਫਿਰ ਜਿੰਨੇ ਰਿਸ਼ੀ ਮੁਨੀ ਹੋਏ ਨੇ, ਭਗਤ ਹੋਏ ਨੇ, ਸਾਰੇ ਇਸ ਥਾਂ 'ਤੇ ਹੋਏ ਨੇ। ਇਸ ਕਰਕੇ ਬੜੇ ਕਰਮਾਂ ਵਾਲੀ ਧਰਤੀ ਹੈ। ਵੱਖਰੀ ਗੱਲ ਹੈ ਵੀ ਗੰਦਗੀ ਪਾ ਛੱਡੀ ਲੋਕਾਂ ਨੇ, ਪਰ ਇਹ ਪਾਵਨ ਧਰਤੀ ਹਜ਼ੂਰ ਸਾਹਿਬ ਦੀ ਧਰਤੀ ਕਿੰਨੀ ਪਾਵਨ ਹੈ, ਯੁੱਗਾਂ ਤੋਂ ਪਾਵਨ ਹੈ। ਹਰਿਮੰਦਰ ਸਾਹਿਬ ਦੀ ਧਰਤੀ ਯੁੱਗਾਂ ਤੋਂ ਪਾਵਨ ਧਰਤੀ ਹੈ, ਬੜਾ ਇਤਿਹਾਸ ਜੁੜਿਆ ਹੋਇਆ ਪਿੱਛੋਂ ਲੈ ਕੇ ਉੱਥੇ। ਤਾਂ ਸਤਿਗੁਰੂ ਮਹਾਰਾਜ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ ਇਹ ਭਾਈ ਇਹ ਹੁਣ ਸਮਾਂ ਹੈ, ਇਸ ਤੋਂ ਸ਼ੁਭ ਗੁਣਾਂ ਰੂਪ ਖੇਤੀ ਨੂੰ ਬੀਜਣਾ ਕਰ, ਲਾਭ ਦੇ ਖੱਟਣ ਦਾ ਆਨੰਦ ਵਾਲਾ ਇਹੋ ਸਮਾਂ ਹੈ ਭਾਈ। ਇਉਂ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਖੋਏ ਖਹਿੜਾ ਭਰਮ ਮਨ ਕਾ ਸਤਿਗੁਰ ਸਰਣੀ ਜਾਏ। ਮਨ ਦੇ ਭਰਮ ਦਾ ਖਹਿੜਾ ਭਾਵ ਛੱਡ ਪਿੱਛਾ ਇਹਦਾ, ਖਹਿੜਾ ਛੱਡ ਦੇ ਇਹਦਾ ਅਤੇ ਸਤਿਗੁਰਾਂ ਦੀ ਸ਼ਰਨ ਵਿੱਚ ਜਾ ਪਾਓ, ਜਾਂ ਮਨ ਦਾ ਭਰਮ ਰੂਪੀ ਖਹਿੜਾ ਜਿਹੜਾ ਰਸਤਾ ਖੋਏ ਦੂਰ ਕਰ ਦੇ, ਛੱਡ ਦੇ। ਮਨ ਤਾਂ ਬਹੁਤ ਕੁਛ ਕਹਿੰਦਾ, ਮਨ ਦੇ ਮਗਰ ਨਾਲ ਲੱਗੀਏ, ਪਲਕ ਪਲਕ ਮਨ ਹੋਰ। ਕਰਮ ਜਿਸ ਕਉ ਧੁਰੋਂ ਲਿਖਿਆ ਸੋਈ ਕਾਰ ਕਮਾਏ। ਜਿਹਦੇ ਮੱਥੇ 'ਤੇ ਧੁਰੋਂ ਹੀ ਸ਼ੁਭ ਕਰਮਾਂ ਦਾ ਲੇਖ ਲਿਖਿਆ ਉਹੀ ਜੀਵ ਗੁਰਾਂ ਦੀ ਸੇਵਾ ਰੂਪੀ ਕਾਰ ਨੂੰ ਕਮਾਉਂਦਾ ਹੈ। ਭਾਉ ਲਾਗਾ ਗੋਬਿੰਦ ਸਿਉ ਘਾਲ ਪਾਈ ਥਾਏ। ਜਿਹਦਾ ਗੋਬਿੰਦ ਦੇ ਨਾਲ ਪ੍ਰੇਮ ਲੱਗਿਆ ਉਹਦੀ ਕੀਤੀ ਹੋਈ ਘਾਲ ਕਮਾਈ ਜਿਹੜੀ ਆ ਗੋਬਿੰਦ ਪਰਮੇਸ਼ਰ ਨੇ ਥਾਂ ਪਾਈ ਆ, ਪ੍ਰਵਾਨ ਕਰ ਲਈ, ਸਫਲੀ ਹੋ ਗਈ। ਖੇਤ ਮੇਰਾ ਜੰਮਿਆ ਨਿਖੁੱਟ ਨਾ ਕਬ ਹੋ ਜਾਏ। ਮੇਰੇ ਅੰਤਕਰਨ ਰੂਪੀ ਖੇਤ ਵਿੱਚੋਂ ਸ਼ੁਭ ਗੁਣਾਂ ਰੂਪੀ ਅੰਨ ਜਿਹੜਾ ਜੰਮਿਆ ਪੈਦਾ ਹੋਇਆ ਜੋ ਕਦੇ ਵੀ ਮੁੱਕਦਾ ਨਹੀਂ, ਇਹੋ ਧਨ ਖੁੱਟ ਨਾ ਨਿਖੁੱਟੈ ਨਾ ਜਾਏ। ਪਾਇਆ ਅਮੋਲ ਪਦਾਰਥੋ ਛੋੜ ਨਾ ਕਤ ਹੋ ਜਾਏ। ਗਿਆਨ ਰੂਪੀ ਅਮੋਲਕ ਪਦਾਰਥ ਨੂੰ ਮੈਂ ਪਾਇਆ ਜਿਹਨੂੰ ਛੱਡ ਕੇ ਮੇਰਾ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ। ਪਰਮੇਸ਼ਰ ਰੂਪ ਅਮੋਲਕ ਪਦਾਰਥ ਨੂੰ ਪਾਇਆ ਜੋ ਪਰਮੇਸ਼ਰ ਛੱਡ ਕੇ ਕਿਸੇ ਪਾਸੇ ਜਾਂਦਾ ਨਹੀਂ, ਸਦਾ ਹੀ ਅੰਗ ਸੰਗ ਰਹਿੰਦਾ ਵਾਹਿਗੁਰੂ। ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹੇ ਆਗ ਹਾਏ। ਮਹਾਰਾਜ ਕਥਨ ਕਰਦੇ ਇਹੋ ਜਿਹਾ ਸੁਖ ਪਾਇਆ ਜਿਸ ਕਰਕੇ ਤ੍ਰਿਪਤੀ ਨੂੰ ਪਾ ਕੇ ਆਗ ਹਾਏ ਭਾਵ ਰੱਜ ਰਹੇ ਹਾਂ, ਘੱਗਾ ਭਾਰਾ ਨਾ ਆਗ ਹਾਏ। ਇਸ ਲੋਕ ਦੇ ਪਦਾਰਥਾਂ ਵੱਲੋਂ ਤ੍ਰਿਪਤ ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਵੀ ਆਗ ਹਾਏ ਹੁੰਦਾ, ਰੱਜ ਗਏ ਚੰਗੀ ਤਰ੍ਹਾਂ। ਹੁਣ ਮਾਰੂ ਮਹੱਲਾ ਪੰਜਵਾ ਫੂਟੋ ਆਂਡਾ ਭਰਮ ਕਾ ਮਨ ਹੈ ਭਇਓ ਪ੍ਰਗਾਸ। ਗੁਰਾਂ ਦੀ ਕਿਰਪਾ ਨਾਲ ਭਰਮ ਦਾ ਜਿਹੜਾ ਆਂਡਾ ਸੀ ਪੜਦਾ ਸੀ ਉਹ ਫੂਟੋ ਪਾਟ ਗਿਆ ਤੇ ਮਨ ਵਿੱਚ ਪ੍ਰਭੂ ਦਾ ਪ੍ਰਗਾਸ ਗਿਆਨ ਹੋ ਗਿਆ। ਕਾਟੀ ਬੇਰੀ ਪਗਹਿ ਤੇ ਗੁਰ ਕੀਨੀ ਬੰਦ ਖਲਾਸ। ਮਨ ਬੁੱਧੀ ਰੂਪੀ ਪੈਰਾਂ ਵਿੱਚੋਂ ਹੰਗਤਾ ਮਮਤਾ ਰੂਪੀ ਸੋ ਵਾਸ਼ਨਾ ਰੂਪੀ ਬੇੜੀ ਕੱਢ ਦਿੱਤੀ ਹੈ ਤੇ ਗੁਰਾਂ ਨੇ ਸੰਸਾਰਕ ਬੰਧਨਾਂ ਤੋਂ ਮੋਹ ਦੇ ਬੰਧਨਾਂ ਤੋਂ ਖਲਾਸ ਹੁੰਦਾ ਛਡਾਉਣਾ ਕੀਤਾ। ਆਵਣ ਜਾਣ ਰਹੇ ਹੋ, ਹੁਣ ਮੇਰਾ ਆਉਣਾ ਜਾਣਾ ਰਹਿ ਗਿਆ, ਖਤਮ ਹੋ ਗਿਆ, ਬਸ 84 ਦੇ ਗੇੜੇ ਮੁੱਕ ਗਏ ਮੇਰੇ। ਤਪਤ ਕੜਾਹਾ ਬੁੱਝ ਗਿਆ ਗੁਰ ਸੀਤਲ ਨਾਮ ਦੀਓ ਰਹਾਉ। ਤ੍ਰਿਸ਼ਨਾ ਅੱਗ ਦਾ ਤੱਤਾ ਹੋਇਆ ਹੋਇਆ ਅੰਤਕਰਨ ਰੂਪੀ ਕੜਾਹਾ ਬੁੱਝ ਗਿਆ, ਸੀਤਲ ਸ਼ਾਂਤ ਹੋ ਗਿਆ ਕਿਉਂਕਿ ਗੁਰਾਂ ਨੇ ਠੰਡ ਪਾਉਣ ਵਾਲਾ ਨਾਮ ਦੇ ਦਿੱਤਾ। ਪ੍ਰਤੱਖ ਵੀ ਤਪਦਾ ਹੋਇਆ ਕੜਾਹਾ ਜਾਂ ਭਾਈ ਮਰਦਾਨੇ ਨੂੰ ਪਾਉਣ ਲੱਗਿਆ ਕੌਡਾ ਰਾਕਸ਼, ਗੁਰਾਂ ਨੇ ਇੱਕ ਨਿਗਾਹ ਮਾਰੀ, ਜਦੋਂ ਉੱਧਰ ਨੂੰ ਕਿਰਪਾ ਦ੍ਰਿਸ਼ਟੀ ਕੀਤੀ ਕੜਾਹਾ ਠਰ ਗਿਆ। ਜਿੰਨੀ ਮਰਜ਼ੀ ਕਹਿੰਦੇ ਕਾਮ ਕ੍ਰੋਧ ਦੀ ਤ੍ਰਿਸ਼ਨਾ ਦੀ ਅੰਦਰ ਅੱਗ ਲੱਗੀ ਹੈ, ਪਰ ਜਦੋਂ ਨਾਮ ਦਿੱਤਾ ਗੁਰਾਂ ਨੇ, ਹਿਰਦੇ 'ਚ ਨਾਮ ਦਿੰਦੇ ਨੇ। ਕਈ ਕਹਿੰਦੇ ਮੈਂ ਨਾਮ ਲੈ ਕੇ ਆਇਆ, ਫੇਰ ਜੇ ਨਾਮ ਲੈ ਕੇ ਆਇਆ ਠੰਡ ਪਈ ਤੈਨੂੰ, ਸ਼ਾਂਤੀ ਆਈ ਕੋਈ, ਕੁਛ ਵੀ ਨਹੀਂ ਹੁੰਦਾ, ਉਈ ਅਖੇ ਨਾਮ ਲੈ ਕੇ ਆਇਆ, ਪਖੰਡਬਾਜ਼ੀ ਫੜੀ ਨਾਮ, ਵਿਸ਼ਰਾਮ ਦੇ ਕੇ। ਮਹਾਰਾਜ ਕਹਿੰਦੇ ਨੇ ਜਬ ਤੇ ਸਾਧੂ ਸੰਗ ਪਾਇਆ ਤਾਂ ਛੋੜ ਗਏ ਨਿਗਹਾਰ। ਜਦ ਤੋਂ ਸੰਤਾਂ ਦਾ ਸਤਸੰਗ ਪ੍ਰਾਪਤ ਹੋਇਆ ਉਦੋਂ ਤੋਂ ਮਾਰਨ ਦੀ ਜਿਹੜੀ ਨਿਗਹਾਰ ਸੀ ਨਾ, ਨਿਗਾਹ ਰੱਖਣ ਵਾਲੇ ਕਾਮ ਕ੍ਰੋਧ ਆਦਿਕ ਵਿਕਾਰ ਜਮਦੂਤ ਸਾਰੇ ਨਿਗਹਾਰ ਨਿਗਾਹ ਰੱਖਣ ਵਾਲੇ ਜਿਹੜੇ ਸੀਗੇ ਉਹ ਸਭ ਛੱਡ ਗਏ ਹੋ, ਗੁਰੂ ਦੀ ਕਿਰਪਾ ਹੋ ਗਈ ਹੈ। ਜਿਸ ਕੀ ਅਟਕ ਤਿਸ ਤੇ ਛੁੱਟੀ ਤਾਂ ਕਹਾਂ ਕਰੈ ਕੋਟ ਵਾਰ। ਜਿਹਦੀ ਅਟਕ ਰੋਕ ਪਾਈ ਹੋਈ ਸੀ ਉਸੇ ਵਾਹਿਗੁਰੂ ਦੀ ਕਿਰਪਾ ਨਾਲ ਹੀ ਹੁਣ ਖੁੱਲ੍ਹ ਗਈ, ਉਹ ਅਟਕ ਰਸਤੇ ਖੁੱਲ੍ਹ ਗਏ ਸਾਰੇ। ਜਿਸ ਪਰਮੇਸ਼ਰ ਤੋਂ ਭੁੱਲਣ ਕਰਕੇ ਬਿਰਤੀ ਸੰਸਾਰਕ ਪਦਾਰਥਾਂ ਜਾਂ ਸੰਬੰਧੀਆਂ 'ਚ ਅਟਕੀ ਹੋਈ ਸੀ ਉਸੇ ਵਾਹਿਗੁਰੂ ਦੀ ਕਿਰਪਾ ਨਾਲ ਹੀ ਛੁੱਟ ਗਈ। ਫਿਰ ਹੁਣ ਧਰਮ ਰਾਜਾ ਵੀ ਕੁਟਵਾਲ ਜਿਹੜਾ ਹੈ ਮੇਰਾ ਕੀ ਕਰ ਸਕਦਾ, ਉਹ ਨਹੀਂ ਹੁਣ ਕੁਛ ਵਿਗਾੜ ਸਕਦਾ, ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਚੂਕਾ ਭਾਰਾ ਕਰਮ ਕਾ ਹੋਏ ਨਿਹ ਕਰਮਾ। ਕਰਮਾਂ ਦਾ ਜਿਹੜਾ ਭਾਰਾ ਭਾਵ ਦੁੱਖ ਹੈ, ਬੋਝ ਹੈ, ਚੁੱਕ ਗਿਆ, ਇਸੇ ਕਰਕੇ ਨਿਹ ਕਰਮਾਂ ਨਿਹ ਕਾਮ ਹੋ ਗਏ, ਨਿਸ਼ਕਾਮ ਹੋ ਗਏ। ਸਾਗਰ ਤੇ ਕੰਢੈ ਚੜ੍ਹੇ ਗੁਰ ਕੀਨੇ ਧਰਮਾਂ। ਗੁਰ ਕਿਰਪਾ ਨਾਲ ਸੰਸਾਰ ਸਮੁੰਦਰ ਦੇ ਕੰਢੈ ਭਾਵ ਕਿਨਾਰੇ ਚੜ੍ਹ ਗਏ ਹੈ, ਭਾਵ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਏ ਹੈ ਅਤੇ ਗੁਣਾਂ ਨੇ ਸ੍ਰੇਸ਼ਟ ਧਰਮਾਂ ਵਾਲਾ ਕਰ ਦਿੱਤਾ ਹੁਣ ਮੈਨੂੰ। ਕਿਰਪਾ ਕਰਤੀ ਗੁਰਾਂ ਨੇ, ਮਿਹਰ ਕਰਤੀ, ਸ਼ੁਭ ਗੁਣਾਂ ਕਰਕੇ ਸ੍ਰੇਸ਼ਟ ਧਰਮਾਂ ਵਾਲਾ ਬਣਾ ਦਿੱਤਾ। ਸੱਚ ਥਾਨ ਸੱਚ ਬੈਠਕਾ ਸੱਚ ਸੁਭਾਅ ਬਣਾਇਆ। ਉਹਦਾ ਪ੍ਰਤੱਖ ਸਥਾਨ ਸੱਚਾ, ਉਹਦੀਆਂ ਬੈਠਕਾਂ ਵੀ ਸੱਚੀਆਂ ਨੇ ਅਤੇ ਉਹਨੂੰ ਸੱਚਾ ਸੁਭਾਅ ਆਨੰਦ ਬਣਾਇਆ। ਜਿਸ ਨੇ ਸਤਸੰਗ ਰੂਪੀ ਸੱਚੇ ਥਾਨ ਪਰ ਜਾ ਕੇ ਜਾਂ ਸਰੂਪ ਰੂਪੀ ਸੱਚੇ ਸਥਾਨ ਪਰ ਸੱਚ ਹੁੰਦਾ ਨਿਸ਼ਚੇ ਕਰਕੇ ਬੈਠਣਾ ਕੀਤਾ ਉਹਨੂੰ, ਸੋ ਸੱਚਾ ਸੁਭਾਅ ਜਿਹੜਾ ਲਾਭ ਬਣਾਇਆ। ਸੱਚ ਪੂੰਜੀ ਸੱਚ ਵੱਖਰੋ ਨਾਨਕ ਘਰ ਪਾਇਆ। ਮਹਾਰਾਜ ਕਥਨ ਕਰਦੇ ਜੀ ਨੇ ਸਤਸੰਗ ਘਰ ਨੂੰ ਪਾਇਆ, ਉਹਦੀ ਪ੍ਰਤੱਖ ਪੂੰਜੀ ਜਿਹੜੀ ਆ ਸੱਚ ਭਾਵ ਸਫਲ ਹੋ ਗਈ ਹੈ। ਉਹਦਾ ਪ੍ਰਤੱਖ ਵੱਖਰ ਵੀ ਜਿਹੜਾ ਲਾਭਦਾਇਕ ਵਸਤੂ ਹੈ ਉਹ ਵੀ ਸੱਚ ਸਫਲ ਹੈ। ਸੱਚੀ ਸ਼ਰਧਾ ਰੂਪੀ ਪੂੰਜੀ ਕਰਕੇ ਜੀ ਨੇ ਸੱਚ ਨਾਮ ਨੂੰ ਜਾਂ ਸੱਚ ਨਾਮ ਰੂਪੀ ਵੱਖਰੋ ਭਾਵ ਸੌਦਾ ਖਰੀਦਿਆ, ਉਹਨੇ ਸਰੂਪ ਘਰ ਨੂੰ ਪਾਇਆ। ਸੋ ਇਸ ਪ੍ਰਕਾਰ ਇਹ ਪਾਵਨ ਸ਼ਬਦ ਫੂਟੋ ਆਂਡਾ ਭਰਮ ਕਾ ਮਨ ਹੈ ਪਾਇਆ ਪ੍ਰਗਾਸ ਕਾਟੀ ਬੇਰੀ ਪਗਹਿ ਤੇ ਗੁਰ ਕੀਨੀ ਬੰਦ ਖਲਾਸ। ਇੱਕ ਵਾਰ ਕਿਸੇ ਨੂੰ ਐਵੇਂ ਖਾਮ ਖਾਈ ਕੋਈ ਝੂਠੇ ਕੇਸ 'ਚ ਫਸ ਗਿਆ ਸੀਗਾ, ਪੁਰਾਣੀ ਗੱਲ ਹੈ ਇਹ 40 ਸਾਲ ਪਹਿਲਾਂ ਦੀ। ਸੋ ਉਸ ਵਕਤ ਉਹਨੂੰ ਫਾਂਸੀ ਦੀ ਸਜ਼ਾ ਵੀ ਹੋ ਗਈ ਸੀ ਬੰਦੇ ਨੂੰ। ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਕੋਲ ਪਰਿਵਾਰ ਆਇਆ ਚੱਲ ਕੇ, ਬੜੇ ਰੋਣ ਸਾਰੇ ਜਣੇ ਵੀ ਉਹ ਤਾਂ ਨਹੱਕਾ ਹੀ ਫਸ ਗਿਆ ਜੀ, ਗਲਤੀ ਤਾਂ ਕੋਈ ਨਹੀਂ ਕੀਤੀ ਉਹਨੇ। ਮਹਾਂਪੁਰਖਾਂ ਨੇ ਨੇਤਰ ਬੰਦ ਕਰਕੇ ਨਿਗਾਹ ਮਾਰੀ ਵੀ ਠੀਕ ਹੈ, ਬੰਦਾ ਗਲਤੀ ਕਰਨ ਵਾਲਾ ਹੋ ਰਿਹਾ, ਵਿਚਾਰਾ ਐਵੇਂ ਫਸ ਗਿਆ। ਕਹਿੰਦੇ ਚੰਗਾ ਭਾਈ ਆਹ ਸ਼ਬਦ ਪੜ੍ਹੋ, ਮਾਰੂ ਮਹੱਲਾ ਪੰਜਵਾਂ, ਫੂਟੋ ਆਂਡਾ ਭਰਮ ਕਾ ਮਨ ਹੈ ਭਇਓ ਪ੍ਰਗਾਸ ਕਾਟੀ ਬੇਰੀ ਪਗਹਿ ਤੇ ਗੁਰ ਕੀਨੀ ਬੰਦ ਖਲਾਸ। ਕਹਿੰਦੇ ਇਹਦਾ 125,000 ਪਾਠ ਉਹ ਤੋਂ ਕਰਾਓ ਉੱਥੇ ਹੀ, ਹਾਲੇ ਟਾਈਮ ਹੈਗਾ, ਅਪੀਲ ਕਰ ਦਿਓ ਉੱਪਰ। ਉੱਪਰ ਅਪੀਲ ਵੀ ਕਰ ਦਿੱਤੀ, ਇਹਦਾ 125,000 ਪਾਠ ਕੀਤਾ, ਸਿੱਧਾ ਹੀ ਬਰੀ ਹੋ ਕੇ ਘਰ ਆ ਗਿਆ। ਜੇ ਬੰਦਾ ਵਾਕਈ ਗਲਤੀ ਕੀਤੀ ਹੈ ਫੇਰ ਤਾਂ ਗੁਰੂ ਸਾਹਿਬ ਨਹੀਂ ਮਦਦ ਕਰਦੇ, ਅਤੇ ਜੇ ਬੰਦੇ ਦੇ ਉੱਤੇ ਐਵੇਂ ਨਿਹੱਕੀ ਗੱਲ ਪੈ ਜੇ ਕੋਈ ਤਾਂ ਸਤਿਗੁਰੂ ਜੀ ਵੀ ਕਿਰਪਾ ਕਰਦੇ ਆ, ਫਿਰ ਉਹ ਜਿਹਾ ਸਮਾਂ ਬਣ ਜਾਂਦਾ।